ਧਵੇ ਹੋ ਜਾਂਦੇ ਆ ਕਾਲੀ ਤਲਵਾਰ ਨੂੰ ਵੇਖ ਕਰਕੇ।
ਉਹ ਨਹੀਂ ਸਹਿਆ ਗਿਆ,
ਕਿਸੇ ਦੇ ਪਾਸੋਂ ਜੰਮਦਾ ਦੰਦ ਨਹੀਂ ਸਹਾਰਿਆ ਜਾਣਾ ਜਦੋਂ ਆ ਕੇ ਪਿਆ।
ਇੱਕ ਜੋ ਸਾਧੂ
ਮੈਨੂੰ ਇੱਕ ਰਾਮਾਨੰਦ ਜੀ ਸੰਤ ਕਬੀਰ ਸਾਹਿਬ ਜੀ ਕਹਿੰਦੇ ਮਿਲੇ ਹਨ, ਉਹਨਾਂ ਨੇ ਸਾਡੇ ਤਾਂ ਅੰਚਲ ਪੱਲੇ ਚਾਰ ਦੀ ਸ਼ਰਮ ਚ ਲਾ ਲਿਆ ਕਿਉਂ ਛੁਟਕਾਰਾ ਹੋਇਆ। ਇੱਕ ਜੋ ਇੱਕ ਰਾਤ ਰੂਪ ਜੋ ਦੱਸਣ ਵਾਲੇ ਨਿਰਗੁਣ ਤੇ ਸਰਗੁਣ ਦੀ ਏਕਤਾ ਵਾਲੇ ਸਾਧੂ ਗੁਰੂ ਨਾਨਕ ਸਾਹਿਬ ਜੀ ਕਾਸੀ ਤੋਂ ਸਾਹਿਬ ਸਿੰਘ ਜੀ 6 ਸਾਲ ਦੀ ਉਮਰ ਸੀ ਕਬੀਰ ਸਾਹਿਬ ਜੀ ਜਦੋਂ ਸਤਿਗੁਰੂ ਨਾਨਕ ਦੇਵ ਜੀ ਕਾਸੀ ਵਿੱਚ ਗਏ ਹਨ, ਸਾਰਿਆਂ ਭਗਤਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਭਾਈ ਲਹਿਣਾ ਸਿੰਘ ਜੀ ਕਬੀਰ ਬਣ ਕੇ ਹੋਏ ਹੈ, ਉਹਨਾਂ ਨੇ ਭਗਤ ਮਾਲਾ ਭਗਤਾਂ ਦੀ ਬਣਾਈ ਹੈ। ਉਹਦੇ ਵਿੱਚ ਲਿਖਿਆ ਕਬੀਰ ਸਾਹਿਬ 5 ਕੋਸੀ ਤੋਂ ਆਉਂਦੇ ਸੀ, 106 ਸਾਲ ਦੀ ਉਮਰ ਸੀ। ਸਤਿਗੁਰੂ ਨਾਨਕ ਦੇਵ ਜੀ ਕਾਸੀ ਤੋਂ ਬਾਅਦ ਭਗਤ ਗਿਰਿਆ ਕਰਨ ਵਾਸਤੇ ਸਾਰੇ ਆਏ ਸੀ ਤੇ ਕਬੀਰ ਸਾਹਿਬ ਜੀ ਮਹਾਰਾਜ ਦੇ ਨਾਲ ਮਿਲੇ। ਪਹਿਲਾਂ ਇਹ ਸਰਗੁਣ ਦੇ ਉਪਾਸ਼ਕ ਸਨ, ਰਾਮਾਨੰਦ ਆਦਿਕ ਭਗਤ ਵੀ ਸਰਗੁਣ ਦੇ ਉਪਾਸ਼ਕ ਸਨ, ਮਾਨਸੀ ਪੂਜਾ ਕਰਦੇ ਸੀ। ਨਿਰਗੁਣ ਸਰਗੁਣ ਆਪੇ ਸੋਈ ਤੇ ਗੁਰੂ ਨਾਨਕ ਸਾਹਿਬ ਨਾਲ ਮਿਲ ਕੇ ਸਾਧੂ ਨਿਹਾਲ ਹੋਏ ਹਨ। ਇਸ ਪ੍ਰਕਾਰ ਇੱਕ ਸਾਧੂ ਸਤਿਗੁਰੂ ਨਾਨਕ ਦੇਵ ਜੀ ਮੈਨੂੰ ਮਿਲੇ,
ਪੱਲੇ
ਤੇ ਲਾ ਗਿਆ, ਨਿਹਾਲ ਹੋ ਗਿਆ ਮੈਂ। ਅਤੇ ਕਬੀਰ ਸਾਹਿਬ ਦਾ ਮੈਨੂੰ ਗਿਆਨੀ ਗਿਆਨ ਸਿੰਘ ਵੀ ਕਦਾ ਵਿੱਚ ਲਿਖਿਆ ਹੈ। ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਵੈਦ ਆ ਉਹ ਕਹਿੰਦਾ ਮੈਂ ਹੀ ਚੰਗਾ ਹਾਂ,
ਦਾਰੂ ਮੇਰੇ ਵਾਸ
ਮੇਰੇ ਬਸੇ ਸਾਰੀਆਂ ਦਾਰੂਆਂ ਹਨ।
ਗੋਪਾਲ
ਕਬੀਰ ਜੀ ਕਹਿੰਦੇ ਤਾਂ ਵਸਤੂ ਜਿਹੜੀ ਚੇਤਨ ਸੱਤਾ ਗੋਪਾਲ ਅਕਾਲ ਪੁਰਖ ਦੀ ਹੈ। ਜਦੋਂ ਕਿਸੇ ਕਰੇ ਭਾਈ ਖੱਤ ਲਵੇਗਾ ਖਿੱਚ ਲਵੇ ਖਿੜਕਾ ਲਵੇਗਾ। ਕੋਈ ਵੈਦ ਸੀ ਸਾਧ ਸੰਗਤ ਜੀ, ਉਸ ਨੇ ਸ਼ਿਵਾਂ ਦੀ ਤਪੱਸਿਆ ਕਰਕੇ ਵਰ ਲਿਆ ਸੀ, ਵਾਰੇ ਲਿਆ ਸੀ ਕਿ ਜਿਹਦੇ ਮੂੰਹ ਚ ਮੇਰੀ ਗੋਲੀ ਚਲੀ ਜਾਵੇ ਉਹ ਮਰੇਗਾ, ਉਹ ਰਾਜੀ ਹੋ ਜੇ। ਸ਼ਹਿਰ ਵਿੱਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਰਾਜੀ ਹੋ ਗਏ। ਇੱਕ ਵਾਰੀ ਕਾਂਸੀ ਵਾਲੇ ਰਾਜੇ ਦੇ ਪੁੱਤਰ ਬਿਮਾਰ ਹੋ ਗਿਆ, ਉਹਦੇ ਦਵਾਈ ਕੋਈ ਨਾ ਲੱਗੇ, ਇਸ ਵੈਦ ਨੂੰ ਸਾਰੀ ਮਸ਼ਹੂਰੀ ਕਰਕੇ ਲੈ ਗਏ। ਜਿਸ ਵਕਤ ਲੈ ਗਏ ਇਸ ਵੈਦ ਨੇ ਉਹ ਗੋਲੀ ਦਿੱਤੀ ਉਸਨੂੰ, ਜਦੋਂ ਗੋਲੀ ਉਹਦੇ ਮੂੰਹ ਚ ਚਲੀ ਗਈ ਤੇ ਬੱਚਾ ਗੁਜਰ। ਇਸ ਤਰ੍ਹਾਂ ਉਸ ਵੈਦ ਦੀ ਨਿੰਦਿਆ ਬੜੀ ਹੋਈ, ਨਿੰਦਿਆ ਹੋਣ ਤੋਂ ਇਹ ਬੈਦ ਚਿਖਾ ਬਣਾ ਕੇ ਸਾਨੂੰ ਲੱਗਾ ਕਿ ਸ਼ਿਵ ਜੀ ਤੇਰੀ ਮੈਂ ਉਪਾਸ਼ਨਾ ਕੀਤੀ ਵੀ ਮਰੇ ਨਾ, ਮੇਰੀ ਗੋਲੀ ਦੇ ਨਾਲ ਮਾਰਾ ਬੱਚਾ ਜਿਹੜਾ ਸੀ ਉਹ ਮਰ ਗਿਆ। ਉਸ ਵੇਲੇ ਆਕਾਸ਼ਬਾਣੀ ਹੋਈ, ਕਹਿੰਦੇ ਹੇ ਵੈਦ ਮਰਨਾ, ਜਾਂ ਤੂੰ ਜਾ ਕੇ ਰਾਜੇ ਦੇ ਅਜੇ ਲੜਕੇ ਨਾਲ ਸਤਿਕਾਰ ਨਹੀਂ ਕੀਤਾ, ਉਹਦਾ ਇਸ਼ਨਾਨ ਕਰਾ ਰਹੇ ਹੈ, ਜਾ ਕੇ ਕਹੋ ਤੂੰ ਕਿ ਮੇਰੀ ਗੋਲੀ ਦੇ ਅੰਦਰ ਚਲੀ ਜਾਂਦੀ ਬਚ ਰਹਿੰਦਾ, ਉਹ ਗੋਲੀ ਕਾਰਨ ਅੰਦਰ ਨਹੀਂ ਜਾਂਦੀ, ਉਹਦੇ ਮੂੰਹ ਵਿੱਚ ਹੀ ਅੜੀ ਪਈ। ਫਿਰ ਬੈਠ ਗਿਆ, ਚਿਖਾ ਤੋਟ ਖੜੋਤਾ, ਜਾ ਕੇ ਜਿਸ ਵਕਤ ਵੇਖਿਆ ਤੇ ਉਹ ਲੜਕੇ ਦਾ ਮੂੰਹ ਹਟਿਆ ਤੇ ਗੋਲੀ ਉਹਦੇ ਮੂੰਹ ਚ ਪਈ। ਕਹਿੰਦੇ ਵੇਖੋ ਕਾਰਨ ਗੋਲੀ ਅੰਦਰ ਜਾਣ ਹੀ ਦਿੱਤੀ। ਫਿਰ ਕਬੀਰ ਸਾਹਿਬ ਦੇ ਕੋਲੇ ਆਇਆ, ਕਬੀਰ ਸਾਹਿਬ ਜੀ ਉਸ ਵੇਲੇ ਤੁਹਾਨੂੰ ਕਹਿੰਦੇ ਹਨ ਬਚਨ,
ਕਬੀਰ ਬੈਦ ਕਹੇ ਹੋਈ
ਬੈਦ ਕਹਿਣ ਜੀ, ਕਹਿੰਦੇ ਹੇ ਬੈਦ ਤੂੰ ਕਹਿੰਦੇ ਮੈਂ ਬਹੁਤ ਭਲਾ ਹਾਂ ਸਿਆਣਾ ਹਾਂ, ਮਰਿਆਂ ਨੂੰ ਬਚਾ ਲੈਂਦਾ ਮਰਦਿਆਂ ਨੂੰ,
ਦਾਰੂ ਮੇਰਾ
ਵਾਰੇ ਮੇਰੇ ਬਸ ਵਾਲ ਦਾਰੂ ਜਿਹੜੀ ਜੀਆਂ ਦੇ ਮਰਨ ਤੋਂ ਬਚਾਉਣ ਦੀ,
ਬਸ ਗੋਪਾਲ
ਇਹ ਤਾਂ ਭਾਈ ਗੋਪਾਲ ਪਰਮੇਸ਼ਰ ਦੀ ਵਸਤੂ ਦਿੱਤੀ ਹੋਈ ਹੈ, ਚੇਤਨ
ਸੱਤਾ
ਜਦੋਂ ਮਾਰਾਂ ਨੂੰ ਭਾਵੇ ਉਦੋਂ ਖੱਤ ਲਏਗਾ ਖੋ ਲਵੇਗਾ, ਜ਼ੋਰ ਨਹੀਂ ਕਿਸੇ ਦਾ ਚੱਲਦਾ, ਸੁਣ ਕੇ ਬਾਅਦ ਸਿੱਖ ਬਣ ਗਿਆ ਸੀ। ਇਸੇ ਪ੍ਰਕਾਰ ਬਾਅਦ ਉਪਦੇਸ਼ ਦੇ ਜਿਹੜੇ ਲੋਕ ਹਨ ਉਹ ਕਹਿੰਦੇ ਨਹੀਂ ਭਲਾ ਗੁਰੂ ਹੈ ਲੋਕਾਂ ਦਾ ਉਪਦੇਸ਼ ਦੇਣ ਵਾਲਾ,
ਦਾਰੂ ਮੇਰਾ
ਤਾਂ ਸੀ ਅਗਿਆਨ ਦੀ ਨਿਵਰਤੀ ਦੀ ਦਾਰੂ ਹੈ, ਭਾਈ ਗੋਪਾਲ ਪਰਮੇਸ਼ਰ ਦੀ ਭਗਤੀ ਦੀ ਵਸਤੂ ਹੈ। ਜਦੋਂ ਭਾਵੇ ਜੀ ਦੇ ਚਿੱਤ ਨੂੰ ਖਿੱਚ ਲਵੇ ਪਰਮੇਸ਼ਰ ਆਦਿ ਚ ਮੇਲ ਲੈਂਦਾ, ਬਾਕੀ ਐਵੇਂ ਹੀ ਰਹਿ ਜਾਂਦੇ ਹਨ।
ਕਬੀਰ ਨੌਬਤ ਆਪਣੀ,
ਕਬੀਰ ਜੀ ਕੋਈ ਨੌਬਤ ਵਜਾਉਂਦਾ ਵੇਖ ਕੇ ਉਪਦੇਸ਼ ਦਿੰਦੇ ਹਨ। ਕਬੀਰ ਸਾਹਿਬ ਜੀ ਕਹਿੰਦੇ ਇਹਦੀ ਨੌਬਤਾਂ ਨੇ ਇਹ ਪਾਈ ਆਪਣੀ,
ਦਸ ਦੇਹੋਂ ਬਜਾ
ਦਸ ਦਿਨ ਪ੍ਰੇਮੀਆਂ ਬਜਾ ਲਾ ਆਪਦੀ ਨੌਬਤ, ਇਹ ਜ਼ਿੰਦਗੀ ਰੂਪ ਨੌਬਤ ਹੈ ਜਿਹੜਾ ਮਨੁੱਖਾ ਜਨਮ ਤੋਂ ਮਿਲਿਆ ਧੋਖਾ ਮਿਲਿਆ ਹੋਇਆ, ਰੱਬ ਦੇ ਭਜਨ ਸਿਮਨ ਰੂਪੀ ਇਹ ਜਿਹੜਾ ਭਜਨ ਸਿਮਨ ਕਰਨਾ ਕੀਰਤਨ ਕਰਨਾ ਹੈ ਇਹ ਨੌਬਤ ਬਣਦੀ ਹੈ। ਇਸ ਨੂੰ ਦੋ 10 ਕੁ ਦਿਨ ਤੇਰੀ ਜ਼ਿੰਦਗੀ ਹੈ, ਥੋੜੇ ਜਿਹੇ ਦਿਨ ਉਹਨਾਂ ਚ ਕਥਾ ਕੀਰਤਨ ਕਰਕੇ ਆਪ ਲਾਭ ਉਠਾ, ਹੋਰਾਂ ਨੂੰ ਜਾਂ ਨਾਨਕ ਧੂੜ ਮੰਗੋ ਤੇ ਸਵਰਗ ਟੇਕੀ, ਜੋ ਆਪ ਜਪੇ ਅਮਰਾ ਨਾਮ ਜਪਾਵੈ ਇਹ ਧੋਖਾ ਬਜਾ ਲੈ ਇਹ ਬਜਾ ਸਕਦਾ ਹੈ।
ਨਦੀ ਨਾਭ ਸੰਯੋਗ,
ਜਿਸ ਪ੍ਰਕਾਰ ਬੇੜੀ ਦੇ ਉੱਤੇ ਨਦੀ ਦਾ ਜਦੋਂ ਸੰਯੋਗ ਹੁੰਦਾ ਹੈ ਪੂਰ ਬੇੜੀ ਦੇ ਉੱਤੋਂ ਵੀ ਲੰਘਦਾ ਹੈ, ਪਾਰ ਜਾਂਦੇ ਹਨ ਲੋਕ, ਕੋਈ ਕਿਸੇ ਰਸਤੇ ਪੈ ਜਾਂਦਾ ਕੋਈ ਕਿਸੇ ਰਸਤੇ ਪੈ ਜਾਂਦਾ ਬੇੜੀ ਦਾ ਪੂਰ, ਫਿਰ ਉਹ ਇਕੱਠਾ ਹੋ ਕੇ ਨਹੀਂ ਆ ਕੇ ਮਿਲਦਾ। ਇਸੇ ਪ੍ਰਕਾਰ ਜਿੰਨੇ ਸੰਬੰਧੀ ਹੈ ਨੌਕਾ ਦੀ ਬੇੜੀ ਆਸਾ ਰੂਪੀ ਕਾਰ ਰੂਪੀ ਨਦੀ ਹੈ ਤੇ ਨੌਕਾ ਬੇੜੀ ਦੇ ਉੱਤੇ ਜ਼ਿੰਦਗੀ ਉੱਤੇ ਚੜੇ ਹੋਏ ਹਾਂ, ਸਾਰੀਆਂ ਸੋਹਣੀਆਂ ਸੇਵਾ ਨੂੰ ਮੁੜ ਕੇ ਇਕੱਠੇ ਹੋਣਾ। ਇਹ ਜਿਹਨਾਂ ਨੂੰ ਹੁਕਮ ਹੋਇਆ ਮਹਾਰਾਜ ਉਹਦੇ ਜੀਵਨਾਂ ਨੂੰ ਤੁਰ ਜਾਣਗੇ, ਮੁੜ ਕੇ ਮਿਲਾਪ ਨਹੀਂ ਹੋਣਾ। ਜਾਂ ਨਦੀ ਦਾ ਇਹ ਪਾਣੀ ਦਾ ਸੰਯੋਗ ਹੁੰਦਾ ਨਾ ਨਾਲ ਦੇ ਨਾਲ ਨੌਕਾ ਦੇ, ਉਹ ਹਜ਼ਾਰਾਂ ਤੋਂ ਅਗਾਂਹ ਲੰਘ ਜਾਂਦਾ, ਫਿਰ ਉਹ ਨਦੀ ਦੇ ਨਾਲ ਉਸਦਾ ਦੇਰੀ ਨਾਲ ਖਹਿ ਕੇ ਲੰਘਦਾ ਅੱਗੇ ਚਲਿਆ ਜਾਂਦਾ। ਇਹਨੂੰ ਜਿਹੜੇ ਸਾਹ ਹੈ ਨੌਕਾ ਦੀ ਨਿਆਈ ਜਿਹੜੀ ਦੇਹ ਹੈ, ਇਹਦੇ ਜਿਹੜੇ ਸਾਹ ਵਗਦੇ ਆ ਹੁਣ, ਇਹਦੇ ਪਰਮੇਸ਼ਰ ਦਾ ਭਜਨ ਸਿਮਰਨ ਕਰ ਲੈ, ਉਹ ਜਿਹੜਾ ਸਾਹ ਗਿਆ ਮੁੜ ਕੇ ਨਹੀਂ ਆਉਣਾ। ਤੇ ਫਿਰ ਜਿਵੇਂ ਇੱਕ ਸੰਤ ਨੂੰ ਸੇਵਕਾਂ ਨੂੰ ਪੁੱਛਿਆ ਕਿ ਮਹਾਰਾਜ ਸਾਨੂੰ ਉਪਦੇਸ਼ ਦਿਓ, ਸੰਤ ਕਹਿਣ ਲੱਗੇ ਭਾਈ ਉਪਦੇਸ਼ ਤਾਂ ਦੇ ਦਈਏ, ਸਾਹ ਸਾਡੇ ਥੋੜੇ ਰਹਿੰਦੇ ਹੈ, ਤੁਸੀਂ ਐਂ ਕਰੋ ਆਪਣੇ ਕੋਲ ਧਨ ਬਹੁਤ ਹੈ, ਸਾਹ ਮੁੱਲ ਲਿਆਓ, ਇਹ ਮਿਹਨਤ ਆ, ਫਿਰ ਮੈਂ ਉਪਦੇਸ਼ ਦਿਓ। ਸਾਧ ਸੰਗਤ ਜੀ ਸੁਣ ਕੇ ਚੇਲੇ ਮਸਤਾਨੇ ਉੱਠ ਕੇ ਢਾਲੀਆਂ ਥੈਲੀਆਂ ਲੈ ਕੇ ਤੁਰ ਕੇ ਬਾਜ਼ਾਰ 'ਚ, ਕੋਈ ਕਹਿੰਦੇ ਵੀ ਸਾਡੇ ਸੰਤਾਂ ਵਾਸਤੇ ਸਾਹ ਦਿਓ ਮੁੱਲ, ਆਹ ਪੈਸੇ ਲੈ ਲਓ। ਸਾਰੇ ਲੋਕ ਹੈਰਾਨ ਹੋ ਗਏ, ਕਹਿੰਦੇ ਬਈ ਸਾਹ ਨਹੀਂ ਮੁੱਲ ਮਿਲ ਸਕਦੇ। ਸਾਰਿਆਂ ਨੇ ਆਖਿਆ ਜੀ ਸਾਹ ਤਾਂ ਮੁੱਲ ਨਹੀਂ ਮਿਲਦੇ। ਸੰਤ ਕਹਿੰਦੇ ਇਹੋ ਸਾਡਾ ਉਪਦੇਸ਼ ਹੈ, ਸਾਹ ਨਹੀਂ ਮੁੱਲ ਮਿਲਦੇ। ਇਹਨਾਂ ਨੂੰ ਆਪਦੇ ਨੂੰ ਸਫਲੇ ਕਰ ਲਿਓ, ਪਹਿਲੇ ਪਾਸੇ ਲਾ ਕੇ ਨਾ ਗੁਜ਼ਾਰ ਲਿਓ। ਨਦੀ ਦੇ ਉੱਤੇ ਨੌਕਾ ਦਾ ਜਿਵੇਂ ਸਹਿਯੋਗ ਹੁੰਦਾ, ਮੁੜ ਕੇ ਸਾਹ ਨਹੀਂ ਪ੍ਰਾਪਤ ਹੋਣੇ, ਭਜਨ ਬੰਦਗੀ ਜਿਹੜੇ ਲਾ ਲਾਂਗੇ ਉਹੀ ਸਾਡੇ ਸਫਲੇ ਹੋਣਗੇ।
ਬਹੁਤ ਨਾ ਮਿਲ ਹੈ ਆਏ
ਮੁੜ ਕੇ ਨਹੀਂ
ਕਬੀਰ ਨੌਵਤ ਆਪਣੀ
ਜਨ ਦੱਸ ਲੈ ਹੋ ਬਜਾਏ ਨਵੀ ਨਾਮ ਸੰਜੋਗ ਜੋ ਬਹੁਤ ਨਾ ਮਿਲ ਹੈ ਆਏ
ਸਲੋਕ ਪ੍ਰਾਰੰਭ ਕਰਦੇ ਹਨ। ਸਾਹਿਬ ਕਬੀਰ ਜੀ ਕਹਿੰਦੇ ਹਨ ਜੇ ਸੱਤ ਸਮੁੰਦਰ ਆ ਜਿਹੜੇ ਇਸ ਦਾ ਪਾਣੀ ਪਾ ਲਈਏ ਸਾਹੀ ਦੇ ਥਾਂ, ਤੇ ਲੋਕਾਂ ਲੋਕ ਜਿਹੜਾ ਪਰਬਤ ਆ ਉਹ ਲੋਕਾਂ ਕਾਲਾ ਤੇ ਚਿੱਟਾ ਪਰਬਤ ਮੰਨਿਆ ਹੈ, ਜਿਸ ਪਾਸੇ ਸੂਰਜ ਦੀ ਰੋਸ਼ਨੀ ਹੈ ਉਹ ਚਿੱਟਾ ਹੈ, ਜਿਸ ਪਾਸੇ ਰੋਸ਼ਨੀ ਉਹ ਕਾਲਾ ਹੈ। ਲੋਕਾਂ ਲੋਕ ਉਸ ਪਰਬਤ ਨੂੰ ਕਹਿੰਦੇ ਹੈ, ਜਿਹੜਾ ਸਾਰੀ ਧਰਤੀ ਦੇ ਅਦਾਰੇ ਸਮੁੰਦਰਾਂ ਦੇ ਅਦਾਰੇ ਵੀ, ਜਿਵੇਂ ਸਾਧ ਸੰਗਤ ਜੀ ਚੱਕੀ ਦੇ ਅਦਾਰੇ ਗੰਦ ਹੁੰਦਾ ਹੈ, ਆਹ ਚਾਰ ਸਵੇਰੇ ਚੱਕੀ ਦੇ ਅਦਾਰੇ ਜਿਹੜਾ ਚੱਕਰ ਮਾਰਿਆ ਹੋਇਆ ਹੈ ਉਹਨੂੰ ਲੋਕਾਂ ਲੋਕ ਪਰਬਤ ਕਹਿੰਦੇ ਹੈ। ਉਸ ਤੋਂ ਪਰੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ। ਐਸਾ ਜਿਹੜਾ ਲੋਕਾਂ ਲੋਕ ਪਰਬਤ ਹੈ ਉਹਦੀ ਇਹ ਸ਼ਾਹੀ ਬਣਾ ਦਈਏ ਕਟਾ ਕੇ, ਜੋ ਕਿ ਸਮੁੰਦਰ ਦੇ ਪਾਣੀ ਦੇ
ਬ੍ਰਹਮਸਪਤੀ
ਜਿੰਨੀਆਂ ਕਲਾਂ ਭਾਰ ਬ੍ਰਹਮਸਪਤੀ ਸਾਰੀ ਦੀਆਂ ਕਲਮਾਂ ਬਣਾ ਦਿੰਦੇ,
ਵੱਧਦਾ ਕਾਗਜ਼ ਜਾਉ ਕਰੋ,
ਸਾਰੀ ਜਿੰਨੀ ਸੱਤਾਂ ਦੀਪਾਂ ਦੀ ਧਰਤੀ ਹੈ ਇਹ ਜੇ ਕਾਲੀ ਬਣਾ ਲਈਏ,
ਮਰ ਜਾ ਤਾਂ ਲਿਖਣ ਨਾ ਜਾ,
ਹਰੀ ਦਾ ਜਸ ਹੈ ਇੰਨੇ ਸਮੱਗਰੀ ਦੇ ਹੁੰਦਿਆਂ ਹੋਇਆਂ ਵੀ ਵਾਹਿਗੁਰੂ ਦਾ ਦਸ ਕਿਹੜੇ ਪਾਸੋਂ ਲਿਖਿਆ ਨਹੀਂ ਜਾਂਦਾ, ਫਿਰ ਵੀ ਗ੍ਰੰਥ ਹੈ ਮਾਰਾ ਕਲਮੀ ਭਰਦੀ ਹੈ। ਇਹ ਸ਼ਬਦ ਦਾ ਅਰਥ ਕਰਦੇ ਹੋਏ ਹੁਣ ਕਿਹਾ ਹੈ ਕਿ ਕਾਗਜ਼ ਦੀਪ ਸਭੇ ਕਰਕੇ ਅਰਸਾਤ ਸਮੁੰਦਰ ਵਿੱਚ ਮਸ ਕਰੇ ਹੋ, ਕਾਜ ਬਨਾਸਪਤੀ ਸੁਖਰੀ ਸੁਖਰੀ ਉੱਤੇ ਦੇਖਣ ਕਾਜ ਬਣਾਏ ਹੋ, ਸਾਰ ਸੁਖੀ ਬਗਤਾ ਕਰਕੇ ਵੀ ਕੋਟ ਗਣੇਸ਼ ਕੇ ਹੱਥ ਲਿਖਾਏ ਹੋ, ਲਿਖਾਈ ਗਣੇਸ਼ ਨੂੰ ਚੰਗਾ ਮੰਨਿਆ, ਕਹਿੰਦੇ ਕਰੋੜਾਂ ਗਣੇਸ਼ ਨੂੰ ਧਾਰ ਲੈਣ ਤੇ ਕਰੋੜਾਂ ਯੁੱਗ ਲਿਖੀ ਜਾ, ਸ੍ਰਿਸ਼ਟੀ ਸਾਰਿਆਂ ਨੂੰ ਵਕਤਾ ਮੰਨਿਆ, ਇਹਨੂੰ ਵਕਤਾ ਕਰਨ ਵਾਲੀ ਸ੍ਰਿਸ਼ਟੀ ਹੋ ਜਾਵੇ, ਤੇ ਫਿਰ ਵੀ ਕਾਲ ਕਿਰਪਾਨ ਬਿਨਾਂ ਬੇਨਤੀ ਨਾ ਤਾਂ ਤੋਂ ਕੋ ਪ੍ਰਭ ਨਾ ਕਰੀ ਜਾਇਓ, ਜੇ ਕਿਰਪਾਨ ਧਾਰੀ ਅਕਾਲ ਪੁਰਖ ਬੇਨਤੀ ਕਰੀ ਤੋਂ ਬਗੈਰ ਤੈਨੂੰ ਥੋੜੇ ਮਾਤਰੇ ਵੀ ਕੋਈ ਪਸੰਦ ਨਹੀਂ ਕਰ ਸਕਦਾ। ਇਸ ਪ੍ਰਕਾਰ ਸਾਧ ਸੰਗਤ ਜੀ ਸਭ ਕਬੀਰ ਜੀ ਫਰਮਾਉਂਦੇ ਹਨ,
ਕਬੀਰ ਸਾਤ ਸਮੁੰਦਰ ਮਤ ਕਰੋ,
ਮਹਾਰਾਜ ਸੱਤਾਂ ਸਮੁੰਦਰਾਂ ਦੀ ਸ਼ਾਹੀ ਵੀ ਬਣਾ ਲਈਏ,
ਕਰਮ ਕਰੋ ਬਾਜਰਾ
ਬ੍ਰਹਮਸਪਤੀ ਜੀ ਨੂੰ ਕਲਮਾ ਬਣਾ ਲਈਏ,
ਮਤ ਦਾ ਕਾਗਜ਼ ਜਾਉ ਕਰਾ,
ਧਰਤੀ ਸੱਤਾਂ ਦੀ ਪਾਂਦੀ ਦਾ ਕਾਗਜ਼ ਬਣਾ ਲਈਏ, ਲਿਖਣ ਵਾਸਤੇ ਕੌਣ ਹੀ ਲਿਖਾਰੀ ਹੋ ਜਾਵੇ,
ਮਰ ਜਾ ਕੇ ਲਿਖਣ ਨਾ ਜਾ,
ਉਹਦਾ ਜਸ ਵੀ ਕਿਸੇ ਦੇ ਪਾਸੋਂ ਲਿਖਿਆ ਜਾਂਦਾ, ਇਹਦਾ ਵੱਡਾ ਉਹਦਾ ਜਸ ਹੈ ਸੱਚੇ ਪਾਤਸ਼ਾਹ, ਭਗਤਾਂ ਦੇ ਹਿਰਦੇ ਚ ਰੋਮ ਰੋਮ ਚ ਵਸਿਆ ਹੋਇਆ ਹੈ, ਅਤੇ ਧਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦਗੀ ਦੇ, ਸਭ ਹਰ ਹਰ ਨਾਮ ਤੇ ਹਰੇ ਨਾਮ, ਇਹ ਉਹਨਾਂ ਦਾ ਵਿਸ਼ਵਾਸ, ਪੌਣ ਪਾਣੀ ਦਾ ਸੰਤੋ ਮੇਰੀ ਜ਼ਿੰਦਗੀ ਦੇ, ਇੱਕ ਹਰ 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 ਦੇ ਸਦਾਰੇ ਨਾਮ, ਅਸੀਂ ਅਸਾਂ ਉਹਨਾਂ ਨੂੰ ਪ੍ਰਾਪਤ ਹੋਈ ਹੈ, ਜੰਤ ਜਸ ਮਹਾਰਾਜ ਸਮਝੇ ਹੈ, ਆਹ ਵੀ ਲਿਖਿਆ ਨਹੀਂ ਜਾਂਦਾ, ਉਹ ਕਿਹਾ ਨਹੀਂ ਜਾ ਸਕਦਾ।
ਕਬੀਰ ਜਾਤ ਜੁਲਾ ਕਿਆ
ਕਰੀ ਰਿਹਾ ਤੂੰ ਤਰਕ ਮਾਰੀ, ਸਭ ਕਬੀਰ ਜੀ ਕਹਿੰਦੇ ਭਾਈ ਜੁਲਾਹ ਜਾਤੀ ਕੀ ਕਰ ਸਕਦੀ ਹੈ, ਵਿਗਾੜ ਸਕਦੀ ਹੈ
ਮੇਰਾ,
ਤੁਸੀਂ ਦਾ ਪਾਲਕ ਫਿਰ ਮੇਰੀ ਜਾਤ ਨਾਲ ਕੀ ਤਾਲਕ ਹੈ, ਤੁਸੀਂ ਜੁਲਾਹ ਕਹੀ ਜਾਓ, ਬ੍ਰਾਹਮਣ ਜਾਤੀ ਕੀ ਕਰੂ ਜੇ ਨਾਮ ਦਿੱਤਿਆ ਰਹੋ, ਜੇ ਪਰਮੇਸ਼ਰ ਯਾਦ ਨਹੀਂ ਆਊ ਉਹਨਾਂ ਬ੍ਰਾਹਮਣਾਂ ਨੇ ਕੀ ਸਵਾਲ ਲੈਣਾ ਹੈ ਆਪਦਾ, ਮੇਰੀ ਜਾਤ ਜੁਲਾਹ ਆਪਣਾ ਕੀ ਵਿਗਾੜ ਸਕਦੀ ਹੈ, ਮੇਰੇ ਹਿਰਦੇ ਪਰਮੇਸ਼ਰ ਗੋਪਾਲ ਵਸਦਾ ਹੈ।
ਕਬੀਰ ਕਬੀਰ ਰਮਈਆ ਕੰਠ ਮਿਲ।
ਕਬੀਰ ਦੀ ਕਹਿੰਦੇ ਰਮਈਆ ਜੋ ਰਮਿਆ ਹੋਇਆ ਪਰਮੇਸ਼ਵਰ ਹੈ ਉਹਦੇ ਕੰਠ ਦੇ ਨਾਲ ਮਿਲ ਕੇ ਭੇਜ ਨਿਸ਼ਚਾ ਧਾਰਨ ਕਰਕੇ
ਕਹਿ ਸਰਬ ਜੰਜਾਲ
ਇਹ ਸਾਰੇ ਜਿਹਨੇ ਬੰਧਨ ਹੈ ਸਾਰੇ ਚੱਕੇ ਜਾਂਦੇ ਹਨ ਕੋਈ ਬੰਧਨ ਨਹੀਂ ਰਹਿੰਦਾ ਹੈ ਕਰਤਾ ਭੁਰਗਾ ਬਣੇ ਦਾ ਅੰਗਤਾ ਮੰਗਤਾ ਦੇ ਜੰਜਾਲ ਸਭ ਚੱਕੇ ਜਾਂਦੇ ਹਨ।
ਕਬੀਰ ਐਸਾ ਤੂੰ ਨਹੀਂ
ਕਬੀਰ ਜੀ ਕਹਿੰਦੇ ਦੁੱਲਾ ਪਤਾ ਦਿਖਾਉਂਦੇ ਹੈ ਐਸਾ ਕੋਈ ਨਹੀਂ ਹੈ ਭਾਈ
ਮੰਦਰ ਦੇ ਜਰਾ
ਮੰਦਰ ਨੂੰ ਅੱਗ ਲਾ ਕੇ ਸਾੜ
ਦੇਵੇ
ਲੜਕੇ ਨੂੰ ਵਿੱਚ ਮਾਰ ਕਰਕੇ
ਰਾਮ
ਲਿਓ ਲਾਈ ਰੱਖੇ ਇਸੇ ਪ੍ਰਕਾਰ
ਕਬੀਰ ਐਸਾ ਤੂੰ
ਕਬੀਰ ਜੀ ਕਹਿੰਦੇ ਐਸਾ ਨੀ ਕੋਈ ਵੇਖਿਆ
ਮੰਦਰ ਦੇ ਜਰਾ
ਮਨ ਤੁਸੀਂ ਮੰਦਰ ਨੂੰ ਬ੍ਰਹਮ ਵਿਆਸ ਰੂਪੀ ਅੱਗ ਦੇ ਲਾ ਕੇ ਸਾੜ ਦੇਵੇ
ਲੜਕੇ ਮਾਰ
ਕੇ ਕੰਮ ਕਰੋ ਲੋ ਮੋਹ ਕਰ ਜਿਹੜੇ ਹੈ ਪੰਜੇ ਜਾਣਦੀਆਂ ਦੇ ਵਿਖਿਆਂ ਨੂੰ ਮਾਰ ਕਰਕੇ
ਰਾਮ ਲਿਓ ਲਾਈ
ਪਰਮੇਸ਼ਰ ਤਿਲਕ ਲਗਾ ਕੇ
ਕਬੀਰ ਐਸਾ ਤੂੰ ਨਹੀਂ
ਕਬੀਰ ਕਹਿੰਦੇ ਐਸਾ ਵੀ ਦੁਰਲੱਭਾ ਕੋਈ ਨਹੀਂ ਵੇਖੀਦਾ
ਤਨ ਦੇਵੈ ਤੂੰ
ਜਿਹੜਾ ਸਰੀਰ ਦੇ ਮਾਂ ਨੂੰ ਫੂਕ ਦੇਵੇ ਪਰ ਉਹ ਯਾਦ ਰੂਪੀ ਅਗਨੀ ਸਾੜ ਦੇਵੇ
ਅੰਧਾ ਲੋਕ ਨਾ ਜਾਣੇ
ਅਗਿਆਨੀ ਲੋਕ ਕਹੇ ਜੋ ਸਮਝਦੇ ਨਹੀਂ ਹਨ
ਰਹੋ ਕਬੀਰਾ
ਕਹਿੰਦੇ ਕੂਕ ਕੇ ਪੁਕਾਰ ਕੇ ਬੋਲ ਰਹੇ ਹਾਂ ਦੇਲਾ ਮਾਨ ਮੇਟੋ ਜੋ ਵਾਹਿਗੁਰੂ ਦੇ ਦਰਸ਼ਨ ਕਰਨੇ ਹੈ ਅਗਿਆਨੀ ਜੀ ਸਮਝਦੇ ਨਹੀਂ ਇਸ ਗੱਲ ਦੇ ਤਾਂ
ਕਬੀਰ ਸਤੀ ਪੁਕਾਰ
ਕਹਿੰਦੇ ਹਰੇਕ ਗੱਲ ਵਿੱਚੋਂ ਸਿੱਖਿਆ ਮਿਲਦੀ ਹੈ ਕਹਿੰਦੇ ਜਦੋਂ ਸਤੀ ਚੜ੍ਹਦੀ ਹੈ ਸਿਖਾ ਦੇ ਭੇਣ ਚੜ੍ਹਦੀ ਹੈ ਉਹ ਵੀ ਪੁਕਾਰਦੀ ਹੈ ਇਸ ਪ੍ਰਕਾਰ ਸਾਰਿਆਂ ਨੂੰ ਉਪਦੇਸ਼ ਦਿੰਦੀ ਹੈ ਜਾਣ ਲਓ
ਵੀਰ ਮਸਾਨ
ਸੂਰ ਨੇ ਉਹ ਮਸਾਨ ਭੂਮਿਕਾ ਜਾਣ ਵਾਲੇ ਮੇਰੇ ਭਰਾਵੋ ਤੇ ਵੀਰੋ ਸੁਣੋ ਇਹ ਗੱਲ ਕਹਿੰਦੀ ਹੈ
ਲੋਕ ਸਵਾਇਆ ਚੱਲ ਗਏ
ਸਾਰੇ ਲੋਕ ਦੁਨੀਆਂ ਚੋਂ ਕੂਚ ਕਰਕੇ ਚਲੇ ਗਏ ਆ ਪਰਲੋਕ ਨੂੰ
ਕੰਮ ਤੋਂ ਕਾਮ ਨਿਦਾਨ
ਮੇਰਾ ਵੀ ਜਿਵੇਂ ਤੁਹਾਡਾ ਵੀ ਕੰਮ ਅੰਤ ਨੂੰ ਇੱਥੇ ਸਿਖਾ ਕੇ ਆਉਣਾ ਪਊਗਾ ਸਭ ਨੂੰ ਕਾਲ ਦੇ ਵਾਸੀ ਕਰਨਾ ਪਊਗਾ ਤੇ ਮੌਤ ਚੇਤੇ ਰੱਖੋ ਤੇ ਜਾਣੋ ਬਈ ਸਤੀ ਸਿੱਖਿਆ ਦੇ ਰਹੀ ਹੈ ਇਹ ਸਿਖਾ ਕੇ ਚੱਲ ਰਹੀ ਆਪਾਂ ਨੂੰ ਸਿੱਖਿਆ ਦੇ ਰਹੀ ਹੈ ਇਸੇ ਪ੍ਰਕਾਰ ਸਤੀ ਕੌਣ ਹੈ ਸੰਤ ਜਿਹੜੇ ਹਨ ਜਿਹੜੇ ਸਾਧ ਸੰਗਤ ਜੀ ਵਿਰਾਗ ਰੂਪੀ ਸਿਖਾ ਤੇ ਚੜੇ ਹੋਏ ਹਨ ਸੰਸਾਰ ਨੂੰ ਮਿੱਥਿਆ ਮੰਨਿਆ ਹੋਇਆ ਹੈ ਜਾਂ ਪ੍ਰੇਮ ਰੂਪੀ ਚਿਖਾ ਤੇ ਚੜੇ ਹੋਏ ਹਨ ਸੰਤੋ ਹਾਤਮਾ
ਸੁਣੋ ਵੀਰ ਮਸਾਨ
ਹੇ ਸੂਰਮਿਓ ਸੁਣੋ ਇਹ ਸੰਸਾਰੀ ਸਾਰੇ ਮਸਾਨ ਮੁਰਦਿਆਂ ਦੀ ਨਿਆਈ ਹਨ
ਲੋਕ ਸਵਾਇਆ ਚੱਲ ਗਏ
ਸਾਰੇ ਲੋਕ ਜਿਵੇਂ ਦੁਨੀਆਂ ਤੋਂ ਕੂਦ ਕਰਕੇ ਚਲੇ ਗਏ
ਅਬ ਤੂੰ ਕਾਮ
ਨਿਦਾਨ ਤੇ ਤੁੰਗਤਾ ਕਰਨੀ ਉਹਨੂੰ ਮੈਂ ਤੇ ਤੂੰ ਮੰਨਣਾ ਇਹ ਸਭ ਮੂਰਖਾਂ ਦਾ ਕੰਮ ਹੈ ਗੁਰਮੁਖਤਾਰੀ ਦਾ ਕੰਮ ਨਹੀਂ ਹੈ ਹੰਕਾ ਤੋਂ ਤੁਮ ਤਾਂ ਸੁਣਨੀ ਚਾਹੀਦੀ ਹੈ
ਕਬੀਰ ਮਨ ਪੰਛੀ ਭਇਓ
ਕਬੀਰ ਜੀ ਕਹਿੰਦੇ ਮਨ ਤਾਂ ਭਾਰੀ ਪੰਛੀ ਵੀ ਨਹੀਂ ਆਈ ਹੋ ਗਿਆ
ਹੈ
ਮਾਰ ਕੇ ਜੋ ਪੰਛੀ ਦਸ ਬਜ ਵਿਚਲਾ ਰਹਿੰਦਾ ਉਹ ਸੰਕਲਪਾਂ ਵਿਕਲਪਾਂ ਨੂੰ ਕੋਈ ਖੰਭਾ ਨਾ ਉਡਾਰੀਆਂ ਮਾਰ ਕੇ ਤਾਂ ਇੰਦਰੀਆਂ ਵੀ ਦਸ ਤਰਫ ਰਿਸ਼ਿਆਂ ਦੀ ਤਰਫ ਜਾਂਦਾ ਜਾਂ ਦਸ ਦਸਾਂ ਦੀ ਤਰਫ ਨੂੰ ਪਦਾਰਥਾਂ ਵੱਲ ਨੂੰ ਦੌੜਦਾ ਹੈ
ਜੋ ਜੈਸੀ ਸੰਗਤ ਮਿਲੇ
ਜਿਹੜੇ ਸਾਧ ਸੰਗਤ ਜੀ ਦਿਸ਼ਰੀ ਜੇ ਦੀ ਸੰਗਤ ਕਰਦੇ ਆ ਜਿਹੜੇ ਅੰਬਾਂ ਦੇ ਪਾਸ ਬੈਠਦੇ ਅੰਬਾਂ ਦੇ ਫਲ ਨੂੰ ਖਾਂਦੇ ਹੈ ਅਤੇ ਜਿਹੜੇ ਸਾਧ ਸੰਗਤ ਜਿਹੜੇ ਆਪਣੇ ਰਿੰਦਲੇ ਪਾਸ ਬੈਠਦੇ ਆਕਦੇ ਉਹ ਰਿੰਦਲੇ ਤੇ ਦੁਕਾਨਾਂ ਨੂੰ ਖਾਂਦੇ ਹੈ ਜੋ ਜਿਹੜੀ ਵੀ ਸੰਗਤ ਜੀ ਕੋਈ ਮਿਲਦਾ ਹੈ
ਉਹ ਤੈ ਤੋਂ ਫਲ ਖਾ
ਸਾਧ ਸੰਗਤ ਜੀ ਉਹ ਖਾਂਦੇ ਹਨ ਇਸ ਕਰਕੇ ਮਨ ਤਾਂ ਹੈ ਪੰਛੀ ਦੀ ਨਿਆਣੀ ਉਡਾਰੀਆਂ ਮਾਰਦਾ ਹੈ ਅਤੇ ਨਖੇੜ ਕਰਮ ਰੂਪ ਤੇ ਦਸੋ ਦਸਾਂ ਦੇ ਪਦਾਰਥਾਂ ਵੱਲ ਦੌੜਦਾ ਹੈ ਜੇ ਤਾਂ ਸਤਸੰਗਤ ਨਾਲ ਮਿਲ ਕੇ ਸਾਧ ਸੰਗਤ ਜੀ ਤਾਂ ਮਹਾਰਾਜ ਦੀ ਕਿਰਪਾ ਕਰਕੇ ਨਾਮ ਰਸ ਫਲ ਨੂੰ ਖਾ ਕੇ ਮੁਕਤ ਹੋ ਜਾਂਦਾ ਹੈ ਪਰ ਜੇ ਕੁਸੰਗੀਆਂ ਦੀ ਕੁਸੰਗਤ ਮਿਲ ਗਏ ਤੇ ਉਹ ਫਿਰ ਵਿਕਾਰਾਂ ਦੀ ਕੁਸੰਗਤ ਕਰਕੇ ਭੋਗਾਂ ਰੂਪੀ ਫਲ ਨੂੰ ਖਾ ਕੇ ਜੰਮਣ ਵਰਗੀਆਂ ਜੂਨਾਂ 'ਚ ਪੈਂਦਾ ਰਹਿੰਦਾ ਹੈ ਜੋ ਸੰਗਤ ਦਾ ਅਸਰ ਹੈ ਜਿਵੇਂ ਦੋ ਤੋਤੇ ਸਨ ਸਾਧ ਸੰਗਤ ਜੀ ਇੱਕ ਤੋਤਾ ਸੀ ਚੋਰਾਂ ਦਾ ਉਹ ਚੋਰਾਂ ਦੇ ਕੋਲੇ ਤੋਤਾ ਸੀ ਰਾਤ ਤੋਤਾ ਸੀ ਪੜ ਗਿਆ ਉਹਨਾਂ ਦਾ ਪਿੰਜਰਾ ਉਜਾੜ ਤੇ ਰੱਖਿਆ ਹੋਇਆ ਸੀ ਉਹਦੇ ਤੇ ਪਿੰਜਰੇ ਤੇ ਬੈਠਾ ਹੋਇਆ ਤੋਤਾ ਜੋ ਕੋਈ ਉਹਦੇ ਕੋਲ ਦੀ ਸਾਧੂ ਲੰਘੇ ਕੋਈ ਆਦਮੀ ਲੰਘੇ ਕਹਿੰਦੇ ਆ ਗਏ ਆ ਗੁੱਟ ਲੋ ਖੋ ਲੋ ਇਹ ਉਹਨੂੰ ਸਿਖਾ ਆਇਆ ਸੀ ਉਹ ਉਵੇਂ ਹੀ ਬੋਲਿਆ ਕਰੇ ਅਤੇ ਇੱਕ ਮਹਾਤਮਾ ਦੇ ਪਾਸ ਤੋਤਾ ਸੀ ਹੁਣ ਪਰਮੇਸ਼ਰ ਦਾ ਨਾਮ ਸੁਣਿਆ ਸੀ ਉਹ ਜਦੋਂ ਆ ਕੇ ਆਓ ਜੀ ਆਇਆਂ ਨੂੰ ਬੈਠੀਏ ਮਹਾਰਾਜ ਦਾ ਨਾਮ ਜਪੋ ਕਿਉਂ ਕਿਆ ਕਰੇ ਦੇਖੋ ਦੋਵੇਂ ਭਰਾ ਸਨ ਤੋਤੇ ਇੱਕ ਚੋਰਾਂ ਦੀ ਸੰਗਤ ਕਰਕੇ ਉਹ ਚੋਰਾਂ ਨੂੰ ਲੁਟਾਉਣ ਦਾ ਕੰਮ ਕਰਿਆ ਕਰੇ ਤੇ ਦੂਆ ਸੰਗਤ ਦੇ ਨਾਲ ਮਿਲ ਕੇ ਉਹ ਚੰਗੀ ਸਿੱਖਿਆ ਲਿਆ ਕਰੇ ਤੇ ਪਿਆਰ ਵਾਲੇ ਬਚਨ ਬੋਲਿਆ ਕਰੇ ਇਵੇਂ ਸਭ ਸੰਗੀਤ ਜਿਹੋ ਜਿਹੀ ਸੰਗਤ ਕੋਈ ਮਿਲਦਾ ਨਾ ਜਿਹੜਾ ਚੁਗਲਾਂ ਦੀ ਸੰਗਤ ਮਿਲਦਾ ਚੁਗਲੀਆਂ ਕਰਦਾ ਜਿਹੜਾ ਈਰਖਾ ਵਾਲਿਆਂ ਦੀ ਸੰਗਤ ਕਰਦਾ ਉਹ ਈਰਖਾ ਕਰਦਾ ਜਿਹੜਾ ਵੈਰ ਵਾਲਿਆਂ ਦੀ ਸੰਗਤ ਮਿਲਦਾ ਉਹ ਹਰ ਵਾਰ ਸਿਰ ਦਾ ਦੁਆ ਵੈਰ ਰੱਖਦਾ ਹੈ ਜਿਹੜਾ ਕ੍ਰੋਧੀਆਂ ਦੀ ਸੰਗਤ ਕਰਦਾ ਕ੍ਰੋਧੀ ਹੋ ਜਾਂਦਾ, ਹੰਕਾਰੀਆਂ ਦੀ ਸੰਗਤ ਕਰਨ ਵਾਲਾ ਹੰਕਾਰੀ ਹੋ ਜਾਂਦਾ ਹੈ, ਜਿਹੜਾ ਗੁਰਮੁਖਾਂ ਦੀ ਸੰਗਤ ਕਰਦਾ ਉਹ ਬੈਲ ਬੋਲ ਛੱਡ ਕੇ ਸਾਰਿਆਂ ਚਰਨਾਂ ਨੂੰ ਝੂਠ ਬਣ ਜਾਂਦਾ, ਇਹ ਜਿਹੀ ਜਿਹੀ ਸੰਗਤ ਮਿਲਦਾ ਉਹਦਾ ਫਲ ਭੋਗਦਾ ਖਾਂਦਾ ਹੈ। ਜਿਸ ਵਾਹਿਗੁਰੂ ਦੇ ਸਰੂਪ ਦੀ ਅਸੀਂ ਖੋਜ ਕਰਦੇ ਸੀ, ਭਾਲ ਕਰਦੇ
ਸੀ,
ਜਦੋਂ ਤੁਰਿਆ ਫਲ ਨੂੰ ਪਾਲਿਆ ਗੁਰਾਂ ਦੀ ਕਿਰਪਾ ਕਰਕੇ,
ਹੋਈ ਫਿਰਕਾ ਤੂੰ ਪਾਇਆ,
ਹੋਈ ਉਹ ਤਪ ਕਰਦਾ ਲੱਖ ਅਰਥ, ਫਿਰਕੇ ਵਿਚਰਦਾ ਵਿਚਰਦਾ ਤੂੰ ਹੋ
ਗਿਆ,
ਪਾਦਾ ਲੱਖ ਅਰਥ ਤੂੰ ਵੱਖਰਾ ਮੰਨੀ ਬੈਠਾ ਸੀ, ਹੋਰ ਕਹਿੰਦਾ ਸੀ ਉਲਟ ਕੇ ਤੂੰ ਹੀ ਪਰਮੇਸ਼ਰ ਦਾ ਰੂਪ ਹੀ ਹੋ ਗਿਆ। ਮੇਰੇ ਸਾਹਿਬ ਸੰਗਤ ਜੀ ਕਨੀ ਪੂਤਲੀ ਲਾਉਣ ਕੀ ਥਾ ਸੰਗ ਕੀ ਲੈਣ, ਅਨਾਸ ਆਪ ਆਪਾ ਪਈ ਪਲਟ ਕਹੇ ਕੋ ਬੈਨ। ਕਹਿੰਦੇ ਲੂਣ ਦੀ ਡਰੀ ਸਮੁੰਦਰ ਦਾ ਹੱਥ ਲੈਣ ਵਾਸਤੇ ਚੱਲੀ, ਪਾਣੀ ਚੁਣ ਕੇ ਪਾਣੀ ਦਾ ਰੂਪ ਹੋ ਗਈ, ਉਲਟ ਕੇ ਦੱਸੇ ਕੌਣ। ਇਸੇ ਪ੍ਰਕਾਰ ਕਬੀਰ ਜੀ ਕਹਿੰਦੇ ਹਨ ਉੱਥੇ ਆਪ ਹੀ ਉਲਟ ਕੇ ਉਹੀ ਰੂਪ ਹੋ
ਗਿਆ।
ਹੋਰ ਪਰਮੇਸ਼ਰ ਸਾਨੂੰ ਕਲਾ ਸਮਾ ਕਰਦਾ ਸੀ,
ਕਬੀਰ ਮਾਰੀ ਮਰੋ ਕੁਸੰਗ।
ਕਬੀਰ ਸਾਹਿਬ ਜੀ ਕਹਿੰਦੇ ਕੁਸੰਗਤ ਬੜੀ ਪੈੜੀ ਹੈ, ਜਿਹੜਾ ਆਦਮੀ ਕੁਸੰਗਤ ਕਰਦਾ ਹੈ ਉਹਨੂੰ ਹਮੇਸ਼ਾ ਲਈ ਗਿਰਾਵਟ ਬਣੀ ਰਹਿੰਦੀ ਹੈ।
ਕਬੀਰ ਮਾਰੀ ਮਰੋ,
ਦੇਖੋ ਕਹਿੰਦੇ ਕੁਸੰਗਤ ਦੀ ਮਾਰੀ ਹੋਈ ਮਰ
ਗਈ,
ਕੋਲੇ ਬੇਰੀ ਸੀ ਜਿਹੜੀ ਉਹ ਕੁਸੰਗਤ ਬੇਰੀ ਦੀ ਕੇਲੇ ਨੂੰ ਹੋਈ, ਜਦੋਂ
ਉਹ ਝੂਲਾ ਉਹ ਕੀੜੀਆ
ਕੇਲਾ ਤਾਂ ਜੋ ਪੱਖਾ ਕਰੀਦਾ ਆਪਦੇ ਪੱਤਰਿਆਂ ਨਾਲ ਚਲਾਉਂਦਾ, ਬੇਰੀ ਦੇ ਤੇ ਪੱਤਰੇ ਜਿਵੇਂ ਪੱਖਾ ਕਰੀਦਾ ਹੈ, ਪੱਤਰਿਆਂ ਨੂੰ ਚੌੜੇ ਕਰਕੇ ਝੂਲਦਾ ਹੈ।
ਉਹ ਚੀੜੀਆ
ਬੇਰੀ ਕੀ ਨਿਕਲੇ ਕੰਦਿਆਂ ਨੂੰ ਸਾਰੇ ਪੱਤਰਿਆਂ ਨੂੰ ਲੀਰ ਲੀਰ ਕਰ ਦਿੰਦੀ, ਚੀਰ ਦਿੰਦੀ ਹੈ।
ਸਾਤ ਕੁਸੰਗ ਨਾ ਹੈ,
ਇਸੇ ਪ੍ਰਕਾਰ ਕੁਸੰਗੀ ਜਿਹੜੇ ਆਦਮੀ ਹੈ, ਗੁਰਮੁਖ ਜਿਹੜੇ ਹਨ ਸੱਜਣ ਕੋਮਲ ਚਿੱਤ ਵਾਲੇ, ਉਹ ਤਾਂ ਸਭ ਸਮੇਂ ਵੀ ਝੂਲਾ ਮਾਸੀ ਨਾਲ ਝੂਲਦੇ ਹੈ ਕਿ ਤੁਹਾਡਾ ਵੀ ਭਲਾ ਹੋ ਜਾਵੇ, ਸਭ ਨੂੰ ਸਿੱਧਾ ਉਦੇਸ਼ ਦਿੰਦੇ ਹੈ, ਤੇ ਉਹ ਈਰਖਾ ਦੀਆਂ ਲੀਰਾਂ ਲੀਰਾਂ ਕਰ ਦਿੰਦੇ ਚੀਰ ਚੀਰ ਕੇ, ਕੰਡੇ ਉਹਨਾਂ ਦੇ ਅੰਦਰ ਖੁੱਲੇ ਰਹਿੰਦੇ ਹਨ। ਇਸ ਕਰਕੇ ਸਾਧ ਪੁਰਖ ਦੀ ਸੰਗਤ ਨੀ ਕਦੇ ਵੇਖਣੀ ਚਾਹੀਦੀ। ਜਿਸ ਮਿਲਿਆ ਹਰ ਵਿਸਰਿਆ ਤੋ ਮੂੰਹ ਕਾਲੇ ਉਸ ਜਾਲ ਦੀ, ਜਿਸ ਦੇ ਨਾਲ ਮਿਲ ਕੇ ਵਾਹਿਗੁਰੂ ਨੂੰ ਭੁੱਲੇ ਉਹਨਾਂ ਦੀ ਕੁਸੰਗਤ ਤੋਂ ਬਚ ਕੇ ਰਹਿਣਾ ਚਾਹੀਦਾ। ਦੇਰੀ ਵੀ ਨਹੀਂ ਆਈ ਹਨ ਚੀਰਨ ਵਾਲੇ ਹਨ ਪਿਤਾ ਨੂੰ, ਕਈ ਅਸੀਂ ਵੀ ਈਰਖਾ ਦੀ ਗੱਲ ਕਰੇ ਰਹਿੰਦੇ ਮੂੰਹ ਤੋਂ, ਜਿਸ ਕਰਕੇ ਲੋਕ ਪਰ ਲੋਕ ਉਹਨਾਂ ਦਾ ਵੀ ਚਲਿਆ ਜਾਏ ਤੇ ਜਿਹੜੇ ਧਾਰਨ ਵਾਲੇ ਉਹ ਵੀ ਨਾਸ ਹੋ ਜਾਣ।
ਕਬੀਰ ਭਾਰ ਪਰਾਈ ਸਿਰ ਚਰੈ,
ਕੋਈ ਆਦਮੀ ਜ਼ਿੰਮੇਵਾਰੀ ਸਾਹਿਬ ਸੰਗਤ ਨੂੰ ਲੈਂਦਾ ਸੀ ਕਿ ਲੈ ਤੂੰ ਮੈਨੂੰ ਧਨ ਜਿੰਨਾ ਦੇ ਦਿਆ ਕਰ ਤੇ ਮੈਂ ਤੇਰੀ ਮੁਕਤੀ ਕਰਨ ਦਾ ਕਾਰਨ ਬਣਾਂਗਾ, ਪਰਲੋਕ ਚ ਮੈਂ ਤੇਰੀ ਸਹਾਇਤਾ ਕਰਾਂਗਾ, ਮੈਂ ਤੇਰਾ ਛੁਟਕਾਰਾ ਕਰਾਂਗਾ, ਤੇ ਆਪ ਜਦ ਤੱਕ ਕੁਛ ਨਹੀਂ ਸੀ ਕਰਦਾ, ਰਿਸ਼ਿਆਂ ਵਿੱਚ ਖਚਿਤ ਸੀ। ਉਹਨੂੰ ਵੇਖ ਕੇ ਕਬੀਰ ਸਾਹਿਬ ਜੀ ਕਹਿੰਦੇ ਹਨ
ਕਬੀਰ ਭਾਰ ਪਰਾਈ ਸਿਰ ਚਰੈ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਪਰਾਇਆ ਭਾਰ ਜ਼ਿੰਮੇਵਾਰੀ ਲੈ ਕੇ ਮੈਂ ਤੈਨੂੰ ਮੁਕਤ ਕਰ ਲੂੰ, ਤੂੰ ਮੇਰਾ ਚੇਲਾ ਬਣ ਜਾ, ਮੈਂ ਤੇਰਾ ਗੁਰੂ ਬਣ ਕੇ ਤੇਰੀ ਮੁਕਤੀ ਕਰੂੰਗਾ। ਇਹ ਪਰਾਇਆ ਭਾਰ ਜਿਹੜਾ ਹੈ ਜ਼ਿੰਮੇਵਾਰੀ ਦਾ, ਇਹ ਸਿਰੇ ਤੇ ਜਿਹਦੇ ਚੜਨਾ ਜਾਂਦਾ ਹੈ,
ਚੱਲਿਓ ਚਾਹੇ ਬਾਹਰ
ਪਰਲੋਕ ਦੇ ਬਾਅਦ ਰਸਤੇ ਨੂੰ ਚੱਲਿਆ ਚਾਹੁੰਦਾ, ਪਹਿਲਾਂ ਆਪਦੇ ਇਸ ਪ੍ਰਕਾਰ ਪਰਾਇਆ ਭਾਰ ਚੱਕ ਕੇ ਜਾਣਾ ਪਰਲੋਕ ਦੇ ਮਾਰਗ ਵਿੱਚ ਹੈ, ਜੇ ਮਰ ਕੇ ਗਣੀ ਜਾ ਨਾ ਕੋਸਾ, ਇਹਦਾ ਵੱਡਾ ਪੈਂਦਾ ਹੈ।
ਆਪਣੇ ਭਾਰ ਹੈ ਨਾ ਡਰੈ,
ਆਪਦੇ ਭਾਰ ਦੇ ਪਾਪ ਇੰਨੇ ਕੀਤੇ ਹੋਏ ਆ, ਉਗਣ ਇੰਨੇ ਕੀਤੇ ਹੋਏ, ਵਕਾਰ ਇੰਨੇ ਭੋਗੇ ਹੋਏ ਆ, ਆਪਦਾ ਭਾਰ ਹੀ ਨਹੀਂ ਚੱਕਿਆ ਜਾਂਦਾ, ਉਸ ਤੋਂ ਭੈ ਨਹੀਂ ਕਰਦਾ ਹੈ। ਔਖਾ ਘਾਟ ਔਖੀਆਂ ਘਾਟੀਆਂ ਹੁੰਦੀਆਂ ਪਹਾੜਾਂ ਦੀਆਂ, ਸਿਰ ਚਾਰ ਪਹਾੜ ਹੁਣ ਜਾਂ ਮਾਰਗ ਦੇ ਔਖੀ ਘਾਟ ਬਿਆਰ ਬਹਿ ਪਰਲੀ ਨਦੀ ਆਦਿਕ ਹੈ, ਤੇ ਔਖੇ ਘਾਟ ਹੈ ਕਿਵੇਂ ਲੰਘੂਗਾ। ਇਸੇ ਪ੍ਰਕਾਰ
ਕਬੀਰ ਭਾਰ ਪਰਾਈ ਸਿਰ ਚਰੈ,
ਭਾਰ ਜ਼ਿੰਮੇਵਾਰੀ ਸਿਰ ਤੇ ਜਿਹੜੇ ਚਲਾ ਜਾਂਦੇ ਕਿ ਮੈਂ ਤੈਨੂੰ ਮੁਕਤ ਕਰੂੰਗਾ, ਮੈਨੂੰ ਮਾਇਆ ਦੇ ਲਿਆ ਕਰ, ਮੈਨੂੰ ਗੁਰੂ ਮੰਨ ਲੈ,
ਚੱਲਿਓ ਚਾਹੇ ਬਾਹਰ
ਵੀ ਪਰਮਾਰ ਦੇ ਰਸਤੇ ਭਾਰ ਭਟਕੀਏ ਚੱਲਿਆ ਚਾਹੁੰਦਾ ਹੈ ਪੁਰਖ,
ਆਪਣੇ ਭਾਰ ਹੈ ਨਾ
ਉਗਣ ਮਿਟਣ ਵਾਸਤੇ ਆਪਦੇ ਭਾਰ ਤੋਂ ਭੈ ਭੀਤ ਨਹੀਂ ਹੁੰਦਾ। ਪੰਜਾਂ ਕੋਸਾਂ ਦੀਆਂ ਔਖੀਆਂ ਘਾਟੀਆਂ ਸਭ ਕਿਸਾਂ ਦੀਆਂ ਨਦੀਆਂ ਹਨ, ਉਹਨਾਂ ਵਿੱਚ ਕਿਵੇਂ ਲੰਘੇਗਾ। ਜਦੋਂ ਆਪ ਦੀ ਕ੍ਰਿਸ਼ਨਾ ਨੀ ਨੇਤੀ, ਆਸਾ ਨੀ ਨੇਤੀ, ਪੰਜ ਕੋਸਾਂ ਦੇ ਪਹਾੜਾਂ ਰਿਧੀ ਲੰਘਿਆ ਨੀ, ਤੇ ਦੱਸੋ ਕਿਸੇ ਜ਼ਿੰਮੇਵਾਰ ਕਿਵੇਂ ਬਣੂਗਾ। ਉੱਥੇ ਮਰ ਕੇ ਆਪ ਵੀ ਮੁਕਤ ਨੀ ਹੋਵੇਗਾ, ਕਿਸੇ ਨੂੰ ਮੁਕਤ ਨੀ ਕਰੇਗਾ। ਸਾਧ ਸੰਗਤ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰ ਦੇ ਮਾਲਕ ਹੈ, ਜਦੋਂ ਸੱਚੇ ਪਾਤਸ਼ਾਹ ਜੀ ਗੁਰੂ ਸਾਹਿਬ ਜੰਗ ਦਾ ਮਹਾਰਾਜ ਜੰਗ ਕਰਕੇ ਮਹਾਰਾਜ ਸ਼ਿਕਾਰ ਖੇਡਣ ਵਾਸਤੇ ਚੜੇ ਹਨ, ਉਦੋਂ ਮਹਾਰਾਜ ਸਾਹਿਬ ਜੀ ਉੱਥੋਂ ਵਿਚਰਦੇ ਵਿਚਰਦੇ ਕਲਿਆਣ ਸਾਰੇ ਗੁਰਦੁਆਰਾ ਸਾਹਿਬ ਹੈ ਲਧਾਈ ਚ, ਬਾਹਰਲੇ ਪਾਸੇ ਉਜਾੜ ਕੇ ਉੱਥੇ ਮਹਾਰਾਜ ਸਾਹਿਬ ਆ ਗਏ। ਇਸ ਵਾਰ ਤਾਂ ਆ ਗਏ ਸੀ ਕਿ ਸਭ ਤੁਸੀਂ ਬੜਾ ਭਾਰੀ ਅੱਜ ਕਰ ਸਾਰਾ ਸੂਰ ਚੀਨੀਆਂ ਦਾ ਖਾਧਾ ਹੋਇਆ ਸੀ ਛੇਕ ਪਏ ਸੀ ਅਤੇ ਸਨ ਮਾਰਦਾ ਆਉਂਦਾ ਭਾਈ ਬੀਬੀ ਚੰਦ ਨੇ ਕਿਹਾ ਹਜ਼ੂਰ ਸਭ ਆਉਂਦਾ ਮਹਾਰਾਜ ਕਹਿੰਦੇ ਭਾਈ ਸ਼ਰਨ ਆਉਂਦਾ ਆ ਜਾਣ ਸਤਿਗੁਰ ਸਾਹਿਬ ਘੋੜੇ ਤੋਂ ਉੱਤਰ ਖੜੋਤੇ ਘੋੜੇ ਤੋਂ ਉੱਤਰ ਕੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦੇ ਜੋੜੇ ਦੀ ਨੋਕ ਉਸਦੇ ਲਾਈ ਜੋ ਨੋਕ ਲਾਈ ਜੋੜੇ ਦੀ ਉਹ ਸਾਰਾ ਪਾੜ ਕੇ ਦੋ ਪਾੜ ਹੋ ਗਿਆ ਸਾਧ ਨੇ ਜੀ ਸਤਿਗੁਰ ਦੇ ਠੋਕਰ ਮਾਰਨ ਤੇ ਫਿਰ ਉਹ ਅੰਦਰ ਕੀੜੇ ਵੀ ਕੁਰਬਲ ਕੁਰਬਲ ਕਰਨ ਸਿੱਖ ਖੜੇ ਵੇਖਦੇ ਆ ਹੈਰਾਨ ਹੋ ਗਏ ਤੇ ਕੀੜੇ ਦਾ ਖਾਧਾ ਸੱਪ ਸੀ ਉਹਨੇ ਜਿਹਨਾਂ ਦੇ ਚੋਂ ਪ੍ਰਕਾਸ਼ ਨਿਕਲਿਆ ਤੇ ਲਸ਼ਕ ਵਾਲੀ ਨੂੰ ਨਿਕਲੀ ਮਹਾਰਾਜ ਸਾਹਿਬ ਨੇ ਕਿਹਾ ਤੂੰ ਕੌਣ ਹੈ ਭਾਈ ਕਹਿਣ ਲੱਗਾ ਮਹਾਰਾਜ ਮੈਂ ਇਸ ਇਲਾਕੇ ਦਾ ਇੱਕ ਵਿਦਵਾਨ ਪੰਡਿਤ ਸੀ ਅਤੇ ਵਿਦਿਆ ਮੈਂ ਬੜੀ ਪੜ੍ਹੀ ਹੋਈ ਸੀ ਵਿਦਿਆ ਦੇ ਪਾਣੇ ਕਰਕੇ ਮੈਨੂੰ ਬੜਾ ਹੰਕਾਰ ਸੀ ਕਿ ਮੈਂ ਅਹਮ ਗ੍ਰੰਥ ਨੂੰ ਦੋਹਰੇ ਵੀ ਨਹੀਂ ਕਰਨਾ ਨਾ ਭਾਵ ਭਗਤੀ ਆਪ ਕਰਦਾ ਸੀ ਨਾ ਕਿਸੇ ਦਾ ਉਦੇਸ਼ ਮੰਨਦਾ ਸੀ ਤੇ ਨਾ ਕਿਸੇ ਨੂੰ ਭਾਵ ਭਗਤੀ ਦੇ ਲਾਉਂਦਾ ਸੀ ਮੇਰੇ ਲੋਕ ਵਿਦਵਾਨ ਹੋਣੇ ਕਰਕੇ ਚੇਲੇ ਬਹਾਨ ਬਣ ਗਏ ਤੇ ਉਹਨਾਂ ਮੇਰਾ ਹੀ ਧਿਆਨ ਕਰਨਾ ਸੀ ਅਕਸਰ ਮੈਂ ਉਹਨਾਂ ਦੀ ਮਾਇਆ ਖਾਂਦਾ ਰਿਹਾ ਸੀ ਉਹ ਮੇਰਾ ਧਿਆਨ ਕਰਦੇ ਕਰਦੇ ਮੈਨੂੰ ਗੁਰੂ ਮੰਨੀ ਬੈਠੇ ਸੀ ਉਹ ਮਾਰਾ ਫਿਰ ਮੈਂ ਬਣ ਗਿਆ ਸੱਪ ਮਾਇਆ ਦੇ ਮੋਹ ਕਰਕੇ ਉਹ ਫਿਰ ਮਾਰਾ ਮੇਰੇ ਚੇਲੇ ਮੇਰੀ ਦੇਹ ਚ ਆਉਣੇ ਸੀ ਨਾ ਇਹ ਮਾਰਾ ਸਾਰੇ ਜੀਵ ਬਣ ਕੇ ਮੇਰੇ ਵਿੱਚ ਮੈਂ ਇਹਨਾਂ ਦਾ ਪਦਾਰਥ ਖਾਧਾ ਸੀ ਇਹ ਮਾਰਾ ਮੇਰੇ ਸਰੀਰ ਦੇ ਮਾਸ ਨੂੰ ਹੁਣ ਖਾਣ ਵਾਲੇ ਕਰਮ ਬਣ ਆਪਦੀ ਨਿਗਾਹ ਚ ਮਾਰਾ ਪੈ ਗਿਆ ਮੈਂ ਤੁਸੀਂ ਮੇਰਾ ਉਧਾਰ ਕਰਤਾ ਹੈ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਉਸਦੇ ਸਿੱਖਾਂ ਦੱਸਿਆ ਵੇਖੋ ਭਾਈ ਇਹ ਵੇਖੋ ਜਿਹੜੇ ਝੂਠੇ ਲੋਕ ਗੁਰੂ ਬਣ ਕੇ ਬਹਿ ਜਾਂਦੇ ਹੈ ਤੇ ਜਿਹਨਾਂ ਦੀ ਆਪ ਕਲਿਆਣ ਕਰਨ ਨੂੰ ਸਮਰੱਥ ਨਹੀਂ ਹੁੰਦੇ ਤੇ ਜ਼ਿੰਮੇਵਾਰ ਬਣ ਜਾਂਦੇ ਹੈ ਲੋਕਾਂ ਦੇ ਪਦਾਰਥ ਖਾਈ ਜਾਂਦੇ ਹੈ ਆਪ ਵੀ ਉਹ ਕਿਹੜੀਆਂ ਗੁਣਾਂ ਨੂੰ ਪ੍ਰਾਪਤ ਹੁੰਦੇ ਨਾਲ ਭਾਰ ਬਖਸ਼ਾਉਣ ਦੇ ਭਾਰ ਤੋਂ ਅਜੇ ਪੈ ਪੀਤ ਨਹੀਂ ਹੁੰਦੇ
ਤੁਸੀਂ
ਘਾਟੀਆਂ ਜੰਮਪੁਰ ਦੀਆਂ ਪੰਜਾਂ ਕੋਸਾਂ ਦੇ ਬੜੇ ਭਾਰੀ ਨਦੀ ਦਾ ਘਾਟ ਹੈ ਦਰਿਆ ਦਾ ਕਿਵੇਂ ਲੰਘੋਗੇ
ਕਬੀਰ ਬਣ ਕੀ ਦਾਦੀ ਲਾਤਰੀ
ਸਾਹਿਬ ਕਬੀਰ ਜੀ ਹਰ ਇੱਕ ਗੱਲ ਤੋਂ ਉਪਦੇਸ਼ ਲੈਂਦੇ ਹਨ ਸਾਹਿਬ ਕਬੀਰ ਜੀ ਨੂੰ ਕਿਸੇ ਨੂੰ ਪੁੱਛਿਆ ਮਹਾਰਾ ਉਪਦੇਸ਼ ਲਿਓ ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਆਹ ਵੇਖੋ ਭਾਈ ਲੱਕੜੀ ਵੀ ਉਪਦੇਸ਼ ਕਰ ਤੇ ਲੱਕੜੀ ਕੀ ਕਹਿੰਦੀ ਹੈ ਤਾਂ ਕਬੀਰ ਸਾਹਿਬ ਜੀ ਕਹਿੰਦੇ ਹਨ
ਕਬੀਰ ਬਣ ਕੀ ਦਾਦੀ
ਲਾਤਰੀ ਬਣ ਜੰਗਲ ਦੀ ਦਾਦੀ ਸਾੜੀ ਹੋਈ ਲੱਕੜੀ ਇਹ ਇੱਕ ਦੌੜ ਨੀ ਲੱਗਦੀ ਸੀ ਬਾਸਾਂ ਦੇ ਘਟਣੇ ਕਰਕੇ ਜੰਗਲ ਨੂੰ ਲੱਗਦੀ ਅੱਗ ਉਸ ਅੱਗ ਦੇ ਨਾਲ ਲੱਕੜੀ ਦੇ ਸੜਕੇ ਠੂਠੀਆ ਬਣੀ ਖੜੀ ਹੈ
ਜਿਹੜਾ
ਮੁੱਝ ਖੜਾ ਨਾ ਸੜਿਆ ਹੋਇਆ ਇਹ ਖੜੀ ਹੋਈ ਮਾਨੋ ਇਹ ਪੁਕਾਰ ਕਰ ਰਹੀ ਫਰਿਆਦ ਕਰ ਰਹੀ
ਹੈ
ਮੈਂ ਕਿਤੇ ਲੁਹਾਰ ਦੇ ਵੱਸ ਨਾ ਪੈ
ਜਾਵਾਂ
ਲੁਹਾਰ ਮੈਨੂੰ ਕੋਇਲੇ ਨਾ ਕਰ ਰਹੇ ਤੇ ਕੋਇਲੇ ਕਰਕੇ ਦੂਜੀ ਵਾਲਾਂ ਦੇ ਨਾ ਸਾੜੇ ਇਹ ਕਹਿੰਦੇ ਫਰਿਆਦ ਕਰ ਰਹੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਸਿੱਖਿਆ ਦਾਇਕ ਵਚਨ ਇਹਦੇ ਵਿੱਚ ਇਸ ਪ੍ਰਕਾਰ ਉਸਾਰੇ ਨਾਲ ਕਹਿੰਦੇ ਹਨ
ਕਬੀਰ ਬਣ ਕੀ ਦਾਦੀ ਲਾ
ਕਬੀਰ ਸਾਹਿਬ ਜੀ ਕਹਿੰਦੇ ਸੰਸਾਰ ਰੂਪੀ ਬਣਦੀ ਇਹ ਦੇਹ ਰੂਪੀ ਲੱਕੜੀ ਸਾੜੀ ਹੋਈ ਵਿਸ਼ਾ ਰੂਪੀ ਅੱਗ ਦੀ
ਠਾਂਡੀ ਕਰੈ ਪੁਕਾਰ
ਖੜੀ ਹੋਈ ਪੁਕਾਰ ਮਾਤਾ ਦੇ ਗਰਭ ਰੂਪੀ ਬਣਦੀ ਸਾੜੀ ਹੋਈ ਅੱਗ ਦੀ ਲੱਕੜ ਤੇ ਖੜੀ ਹੋਈ ਜਿਹੜੇ ਵਿਰਾਗ ਵਾਲੇ ਹੱਥ ਫਰਿਆਦ ਕਰ ਰਹੇ ਹਨ ਪੁਕਾਰ ਰਹੇ ਹਨ
ਹੱਥ ਵੱਜ ਪਰ ਲੁਹਾਰ
ਅਸੀਂ ਫੇਰ ਲੁਹਾਰ ਧਰਮ ਰਾਜਾ ਦੇ ਵੱਸ ਨਾ ਪੈ ਜਾਈਏ
ਯਾਰਾ ਦੂਜੀ ਬਾਰ
ਪਾ ਕੇ ਦੁਬਾਰਾ ਨਾ ਕਿਤੇ ਸਾੜੇ ਵਾਹਿਗੁਰੂ ਅੱਗੇ ਫਰਿਆਦ ਕਰਦੇ ਮਾਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਾਹਰ ਨਾ ਹੋਵੇ ਭਾਗੇ ਫੇਰਾ ਇੱਥੇ ਬਖਸ਼ ਲੋ ਮਹਾਰਾਜ ਫਿਰ ਸੰਸਾਰ ਚੱਕਰ ਨਾ ਸਾਡਾ ਹੋਵੇ ਇਉਂ ਮਤਾ ਲੁਹਾਰ ਦੇ ਵੱਸ ਬਹਿ ਕੇ ਇੱਕ ਦਿਨ ਗਰਭ ਦੇ ਵਿੱਚ ਪਾ ਕੇ ਬਿਨਾਂ ਸਾੜੇ ਤੇ ਨਰਕ ਚ ਪਾ ਕੇ ਬਿਨਾਂ ਜਾਲੇ ਇਹ ਫਰਿਆਦ ਕਰ ਰਹੀ ਹੈ ਇਹ ਉਪਦੇਸ਼ ਦੇ ਰਹੀ ਹੈ ਜਿਹੜੀ ਖੜੀ ਹੋਈ ਲੱਕੜੀ ਜੰਗਲ ਦੀ ਕਿ ਦੁਬਾਰਾ ਕੋਲੇ ਨਾ ਕਰਕੇ ਮੈਨੂੰ ਨਰਕਾਂ ਚ ਪਾਵੇ
ਕਬੀਰ ਏਕ ਮਰਾਂਤੇ ਦੋਏ ਮੂਏ
ਜੀ ਕਾਲ ਦੀ ਗਤੀ ਦੱਸਦੇ ਹੁੰਦੇ ਨੇ ਦਸਵੇਂ ਪਾਤਸ਼ਾਹ ਨੇ ਬਤੂ ਕੀਤੇ ਹਨ ਕਾਲ ਜਲ ਕਹਾਂ ਥਲ ਕਹਾਂ ਗਗਨ ਕੇ ਗਵਨ ਕਹਾਂ ਕਾਲ ਕੇ ਬਣਾਏ ਸਭ ਕਾਲ ਹੀ ਚਵਾਏਂਗੇ ਜਿੱਥੇ ਚੌਂਤੀ ਸਾਹਿਬ ਵਿਚਾਰੇ ਹੀਰਾ ਘਾਟ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਾਰਾ ਮੰਗਲ ਦੇ ਹੈਡ ਦੇ ਉਸਲੇ ਪਾਸੇ ਗੁਰਦੁਆਰਾ ਸਾਹਿਬ ਦਾ ਹੈ ਸਾਹਿਬ ਮਹਾਰਾਜ ਦਾ ਉੱਥੇ ਬੈਠੇ ਮਹਾਰਾਜ ਸਾਹਿਬ ਦਰਿਆ ਦਾ ਥੱਲੇ ਕਿਨਾਰਾ ਹੈ ਤੇ ਬੜਾ ਭਾਰੀ ਦਰਿਆ ਲੱਗ ਰਿਹਾ ਹੈ ਉਹ ਦਰਿਆ ਦੇ ਪਾਰਲੇ ਪਾਸੇ ਇੱਕ ਬਾਰਾਂ ਸਿੰਘਾਂ ਪਾਣੀ ਪੀਣ ਵਾਸਤੇ ਦਰਿਆ ਤੇ ਆਇਆ। ਜੋ ਬਾਰਾਂ ਸਿੰਘਾਂ ਪਾਣੀ ਪੀਣ ਵਾਸਤੇ ਆਇਆ ਤੇ ਉਸ ਵੇਲੇ ਸ਼ਿਕਾਰੀ ਨੇ ਸਾਧ ਸੰਗਤ ਜੀ ਉਸਦੇ ਤੀਰ ਮਾਰਿਆ। ਜਿਸ ਵੇਲੇ ਤੀਰ ਮਾਰਿਆ ਸ਼ਿਕਾਰੀ ਨੇ ਤੇ ਇੱਧਰ ਸਾਧ ਸੰਗਤ ਜੀ ਜਿਹੜਾ ਬਾਰਾਂ ਸਿੰਘਾਂ ਸੀ ਉਹ ਜਦੋਂ ਪਾਣੀ ਪੀਣ ਲੱਗਾ ਉਹਦੀ ਅੱਖ ਚਮਕੀ ਦੇਖ ਕੇ ਮੱਛੀ ਤਾਂ ਹਿੱਲੀ, ਮੱਛੀ ਦੇ ਹਿੱਲਣੇ ਕਰਕੇ ਵਿੱਚੋਂ ਗੁੱਸੀ ਮਾਰਨ ਤੋਂ ਉਹਦੇ ਸਿੰਘਾਂ ਵਿੱਚ ਸਾਧ ਸੰਗਤ ਜੀ ਬਿੰਨੀ ਗਈ ਮੱਛੀ। ਜਿਸ ਵੇਲੇ ਸਿੰਘਾਂ ਤੋਂ ਬਿੰਨੀ ਗਈ ਮੱਛੀ ਤੇ ਉਸ ਵੇਲੇ ਉਦੋਂ ਇੰਨ ਪਈ, ਇਹਨਾਂ ਨੇ ਕਿਹਾ ਮੱਛੀ ਨੂੰ ਮੈਂ ਇਹ ਫੜ ਲਵਾਂ ਜਿਹੜੀ ਸਿੰਘ ਵਿੱਚ ਇਹ ਦਮ ਕਰੀ ਹੈ। ਉਸ ਵੇਲੇ ਮੱਛੀ ਦੇ ਪਾਣੀ ਪਕੜਨ ਵਾਸਤੇ ਇਹਨਾਂ ਨੇ ਝਪਟ ਮਾਰੀ, ਇਹਨਾਂ ਦੀ ਬਾਰਾਂ ਸਿੰਘੇ ਦੇ ਇੱਕ ਸਿੰਘ ਵਿੱਚ ਖੁੱਭ ਗਈ। ਉਧਰੋਂ ਸ਼ਿਕਾਰੀ ਨੇ ਉਸ ਵੇਲੇ ਤੀਰ ਮਾਰਿਆ, ਤੀਰ ਮਾਰਨ ਤੋਂ ਬਾਰਾਂ ਸਿੰਘਾਂ ਵੀ ਮਰ ਗਿਆ। ਉਸ ਵੇਲੇ ਚੌਧਰੀ ਪਾਤਸ਼ਾਹ ਸਾਹਮਣੇ ਬੈਠੇ ਅਕਾਲ ਉਸ ਨੂੰ ਰੱਜ ਰਹੇ ਹੈ, ਕਹਿੰਦੇ ਹੋਣ ਜਲ ਕਹਾਂ ਕਲ ਕਹਾਂ ਗਵਨ ਕੇ ਗਵਨ ਕਹਾਂ, ਦੇਖੋ ਜਲ ਚ ਰਹਿਣ ਵਾਲੀ ਮੱਛੀ ਕਿੱਥੇ ਤੇ ਥਲ ਕਹਾਂ ਮਾਰੂ ਖਾ ਰਹਿਣ ਵਾਲਾ ਬਾਰਾਂ ਸਿੰਘਾਂ ਕਿੱਥੇ, ਗਗਨ ਕੇ ਗਵਨ ਕਹਾਂ ਆਕਾਸ਼ ਵਿਚਣ ਵਾਲੀ ਮੱਛੀ ਕਿੱਥੇ, ਕਾਲ ਕੋ ਬਣਾਏ ਸਭ ਕਾਲ ਹੀ ਸਿਪਾਹੀ, ਕਾਲ ਦੇ ਬਣਾਏ ਸਾਰੇ ਕਾਲ ਨੀ ਚੱਬ ਲੈਣੇ ਹੈ। ਗਗਨ ਦੀ ਗੰਦ ਚ ਆਈ ਇਹ ਉਹ ਕਿੱਥੇ ਆ ਕੇ ਬਾਰਾਂ ਸਿੰਘ ਦੇ ਸਿੰਘਾਂ ਚ ਫਸ ਗਈ। ਸ਼ਿਕਾਰੀ ਨੇ ਆ ਕੇ ਹਰਮੀ ਦੇ ਬੱਚਾ ਪੈਦਾ ਕਰ ਰਹੀ ਸੀ, ਬੱਚਾ ਸੀ ਪੇਟ ਵਿੱਚ, ਉਸ ਵਕਤ ਸ਼ਿਕਾਰੀ ਨੇ ਆ ਕੇ ਤੀਰ ਮਾਰਿਆ ਹਰਮੀ ਨੇ, ਇੱਕ ਤੀਰ ਮਾਰਨੇ ਕਰਕੇ ਸ਼ਿਕਾਰੀ ਦੇ ਇੱਕ ਪੇਟ ਵਾਲਾ ਬੱਚਾ ਹਰਨੀ ਦਾ ਇੱਕ ਹਰਨੀ ਇਹ ਦੋਵੇਂ ਹੀ ਮਰ ਗਏ।
ਦੋਵੇਂ ਮਰਨ ਦਾ ਚਾਰ
ਉਹ ਰੋਟੀ ਲੈ ਕੇ ਆਈ ਸ਼ਿਕਾਰੀ ਦੀ ਉਜਾੜ ਵਿੱਚ, ਜੋ ਰੋਟੀ ਲੈ ਕੇ ਆਈ ਉਹਨੇ ਵੇਖਿਆ ਮੇਰਾ ਪਤੀ ਮਰਿਆ ਪਿਆ ਹੈ, ਉਹਦੇ ਪੇਟ ਵਿੱਚ ਸ਼ਿਕਾਰੀ ਦਾ ਪੁੱਤਰ ਸੀ ਗਰਭ ਦੇ ਵਿੱਚ, ਉਹ ਵੀ ਸਤੀ ਹੋ ਗਈ ਨਾਲ ਉਹਦੀ ਚਿਖਾ ਕੇ। ਜੋ ਕਬੀਰ ਜੀ ਕਹਿੰਦੇ ਆ ਕਿਉਂ ਮਰ ਗਏ, ਛੇ ਮਰ ਗਏ,
ਚਾਰ ਪੁਰਖ ਦੋਏ ਨਾਲ,
ਚਾਰ ਪੁਰਖ ਸੀ ਇਹਨਾਂ ਤੋਂ ਤੇ ਦੋ ਇਸਤਰੀਆਂ ਸੀ, ਚਾਰ ਪੁਰਖ ਦਾ ਸ਼ਿਕਾਰੀ ਸੀ, ਇੱਕ ਸੱਪ ਸੀ, ਇੱਕ ਹਰਮੀ ਦਾ ਬੱਚਾ ਸੀ ਤੇ ਇੱਕ ਸ਼ੇਰੀ ਦਾ ਬੱਚਾ ਸੀ ਜਿਹੜਾ ਗਰਭ ਵਿੱਚ ਸੀ ਹੇੜੀ ਦੀ ਇਸਤਰੀ ਦੇ, ਤੇ ਦੋ ਇੱਕ ਹਰਮੀ ਤੇ ਇੱਕ ਸਾਧ ਸੰਗਤ ਦੀ ਹੇੜੀ ਦੀ ਇਸਤਰੀ, ਦੋ ਇਸਤਰੀਆਂ ਸੀ ਤੇ ਚਾਰ ਆਦਮੀ ਸੀ। ਇਸ ਪ੍ਰਕਾਰ ਕਾਰਨ ਸਾਰਿਆਂ ਦਾ ਇਕੱਠਾ ਹੀ ਨਾਸ਼ ਕੀਤਾ। ਇਹ ਮਹਾਰਾਜ ਦੀ ਅਸਾਂ ਦੀ ਗਤੀ ਹੈ, ਕੋਈ ਜਾਣ ਨਹੀਂ ਸਕਦਾ, ਬੇਅੰਤ ਉਸ ਪਰਮੇਸ਼ਰ ਦੀ ਗਤੀ ਨੂੰ ਕੌਣ ਜਾਣ ਸਕਦਾ, ਅੰਤਰਯਾਮੀ ਆਪ ਹੀ ਜਾਣਦਾ। ਇਸ ਪ੍ਰਕਾਰ ਦਾ ਸੰਸਾਰ ਹੈ
ਕਬੀਰ, ਏਕ ਮਰਨ ਤੇ ਦੋਏ ਮੂਏ।
ਕਬੀਰ ਸਾਹਿਬ ਜੀ ਕਹਿੰਦੇ ਨੇ ਉਸੇ ਪ੍ਰਕਾਰ ਏਕ ਮਰਨ ਤੇ, ਇੱਕ ਸਾਧ ਸੰਗਤ ਜੀ ਅਗਿਆਨ ਦੇ ਮਰਨੇ ਕਰਕੇ ਦੋ ਮਰਦਾਂ ਦੇ ਬੁਰਾ ਤੇ ਭਲਾ ਅਭਿਆਸ,
ਦੋਏ ਮਰਨ ਤੇ ਚਾਰ,
ਦੋ ਦੇ ਮਰਨੇ ਕਰਕੇ ਜੰਮਣ ਤੇ ਮਰਨ ਤੇ ਹੱਕ ਤੇ ਸੋਗ ਉਹ ਚਾਰੇ ਮਰ ਜਾਂਦੇ ਹਨ।
ਚਾਰ ਮਰਨ ਤੇ ਛਹ ਮੂਏ,
ਦੋਵਾਂ ਦੇ ਮਰਨੇ ਕਰਕੇ ਛੇ ਹੋਰ ਮਰ ਜਾਂਦੇ ਹਨ, ਖੜ ਵਕਾਰ ਮਰ ਜਾਂਦੇ ਹਨ।
ਚਾਰ ਪੁਰਖ ਦੋਏ ਨਾਲ,
ਇਹਨਾਂ ਵਿੱਚ ਚਾਰ ਪੁਰਖ ਹੈ, ਹੜਖ ਸੋਣ ਤੇ ਜੰਮਣ ਤੇ ਮਰਨ, ਦੋ ਨਾਲਾਂ ਹਨ ਭੁੱਖ ਤੇ ਆਦਕ। ਅਹੰਕਾਰ ਦੇ ਮਰਨੇ ਕਰਕੇ ਦੁਆਇਤ ਮਰ ਜਾਂਦੀ ਹੈ,
ਦੋਏ ਮਰਨ ਤੇ ਚਾਰ,
ਦੁਆਇਤ ਦੇ ਮਰਨੇ ਕਰਕੇ ਚਾਰ ਮਰ ਜਾਂਦੇ ਹਨ।